स्पाइस रेडियो और रेडियो रमझम सुन रहे हैं। गपशप का प्रोग्राम है। हमारी घड़ियों में बाद दोपहर के 2:06 हुआ चाहते हैं। अब से लेकर 3 बजे तक आपका और हमारा साथ रहेगा हमारे आज के इस कार्यक्रम में, जिसका नाम बड़े प्यार से हमने गपशप रखा है, क्योंकि इसमें वो सभी बातें जो आज आपकी नजरों में अटकेंगी, खटकेंगी और दिल में समाएंगी, उन सबको लेकर हम हाजिर हैं। ये बताते हुए कि बाहर हल्की हल्की बूंदाबांदी है, लेकिन स्टूडियो का अंदर का मौसम खूबसूरत है, क्योंकि आज हमारे साथ इंडिया महिला एसोसिएशन की और मेरी बहुत ही पुरानी दोस्त, उम्र में नहीं वैसे ही, रविंदर दोसांझ हमारे साथ है। रविंदर, हाउ आर यू डूइंग?
Not too bad at all. How are you doing?
I'm doing really well, and you're looking very good today.
Thank you.
And me too.
Me too. Yeah, you too.
So, Ravinder, India Mahila Association is celebrating its 50th anniversary. Has it been 50 years?
It's actually been, this is the 51st year.
Wow.
Our 50th anniversary was last year.
Yes.
But for certain reasons, we couldn't celebrate it. Then we had set up a date and we moved it to April 19th.
Okay.
Instead. So this is actually our 51st year. And since we started talking about it, if you look at that time as well, it would be 52. Because
yes.
we started... Looking around in the community, talking to women in 1972.
When I first came here, you saw me. You said, Sushma is here. Let's just do something for the women.
You remember that day, don't you?
I do remember it and very well.
So there's our history.
Yes.
More than 5 decades.
Holy mackerel. So on the 19th of this month, there's going to be a huge celebration at Fraser View Hall.
That's right.
Mm-hmm. Can we talk a little bit about that?
Absolutely. What would you like to know?
What are you going to do on that day?
We're going to tell you all about what we've been doing.
For the past 50
For
years.
For the past 50 years. We're going to talk about that. We're going to talk about the future. Most of us that have been around for the last 50 years, and there's quite a few that have been around for the last 50 years,
yes.
are now taking retirement.
Ah.
I actually retired from the board and more of my active work that I used to do with them last year.
Mm-hmm.
And but I am
officially
full scale helping out on this event. Lovely. I had promised to do that, and I am actually involved in helping organize this 50th anniversary event.
So, there's this program in which we will talk in Punjabi, we'll talk in English, we'll talk in Hindi, whichever languages people want to talk.
And absolutely.
I want to encourage everyone who's listening to us to give us a call and talk to Rami if they would like to talk to me and reminisce those beautiful days that we all worked very hard, whether we were participating in marches or International Women's Day. Yeah. Or whatever, right?
That's right. International Women's Day, Take Back the Night.
Yes.
We've been involved in all kinds of multicultural events. We've been involved in all kinds of lobbying and, you know, talking about and challenging some of the organizations within the community, individuals,
sure.
organizations.
Yeah.
You know, all kinds of stuff.
In other words, shit disturbing. Okay, so I really want to go back and let's talk about you and me when we first met. So you came, you were teaching. Were you studying at that time in 72 when I had first come here?
That's right.
Mm-hmm.
I started subbing with the Vancouver School Board in 71.
Right.
And in 72, when I met you, I had switched over from the schools to the college.
And I had just
started in 1972 teaching at Vancouver Community College, King Edward Campus.
And you stayed there till the end, right?
I stayed there for 31 years.
Wow.
That's
wow.
right.
My God.
It was a wonderful place to
I
work.
I bet it
in.
Was.
Very nice place. Very nice colleagues over uh-huh. there, and really enjoyed my time at the college.
And was it when you had come here, had you already met Ujjal at that time, or did you meet him here?
When I met you, I had already met Ujjal.
Ah.
But I didn't know him mm-hmm. prior to coming here.
Mm-hmm.
I met him here at Langara College, actually,
right.
because I was sent there to upgrade my teaching certification. In those days, that's how it worked. And in the very first semester, when I joined the college there to take some refresher courses, I met Ujjal over there.
Oh.
That's right.
And so, was it love at first sight?
Sort of.
She paused for a few seconds.
Sort of, in some ways.
In some ways, eh?
But it took a little while before it developed to that stage.
So I bet it was more academic chit-chat than anything else.
For some time, and then it was more of the activist chit-chat as going to various meetings in the community.
Getting together in those meetings.
Exactly.
Achcha. So, bahanebazi tab to chaldi aa rahi hai.
Well, some of those meetings you were very much involved in.
Yes.
That's how we met.
Yes,
first
that's
time.
Right, the very first time.
Yeah, I remember very clearly.
Well, you know,
I don't think Sudhir was born at that.
Sudhir was born in 74, so late 74.
Yeah, because I remember you being pregnant at one time when we met, you know, or either soon after or at that time.
And I was thinking ke us zamane de vich sadi apni community vi choti si gi, and community vich pyar vi bahut zyada si ga. Agar assi kise nu dekh lende si ge ke sadak cross karde koi apna anda-janda hai gai, we would cross the road and go and say hello to them.
Absolutely.
Wasn't that the way it was?
Thrilled to see people from your own background there.
Right.
Because we weren't there in big numbers.
Nahin.
Jine thode je hunde si, dekh ke duro ek do jeno ishara karde si ge, dodke hunde si ge, hello karan waste.
So in one way, it was a very innocent time for the community.
It certainly was. It was a wonderful, beautiful time. And the community in some ways were very well integrated.
Oh, and very hardworking community.
And hardworking.
Yeah. Not that it's not hardworking now.
But
at that time, they were not only hardworking, but they were also, as you mentioned, integrated into the Canadian society.
They were very mindful of that, you know. Because I remember when I first came, I used to wear my saris most of the time. And sometimes I would be the only one whenever I went. Even people from our own community, most of the ladies, when they went out, they dressed up in dresses.
That's right.
Very rarely you would see one in Indian
outfits.
And they would, at home, they would wear them. But when they had to go out shopping or doing whatever else they had to do, go to work, go shopping, they would always switch to Western clothes and then go out.
Isn't that interesting?
And slowly all of that changed over time.
Well, I think the 80s and 90s brought a lot of change into our own community as well. Sadi apni community vaddi honi shuru hui, you know. Bacche paida the hone shuru hue. Parents and grandparents no si lana shuru kita the. So the community started growing pretty fast.
Haan, kyunki jadon when Mr. Trudeau, when he opened the doors up to people from that part of the world, especially, and a lot of them came under family reunification.
That's
in the
right.
beginning.
Yes.
Although most of them were from one little tiny segment of the country.
That's right.
That were here.
Yes.
People thought that was India, you know.
That's right.
Although we were from a few mile radius, all of us that came initially.
Yeah.
Nowadays, it's a different story. You've got people from all different states in India, different parts of India, north to south, east to west.
And also Indians who have established themselves in Africa or Fiji or Australia and U.S., they are also coming to...
That's right.
You know, Indians of all backgrounds.
Well, exactly.
So in today's program, we're going to talk more about what's happening on the 19th of April, which is the 50th anniversary of India Mahila Association. And so we'll talk the history of India Mahila Association and what has the organization, which never had a president or secretary or It was the only organization that I know that never had a president. But you were the main honcho of the organization always. So let's take a short break and then come back and talk about it. Raminder Dosanjh is our guest today. And if you want to say hello to Raminder or you want to talk about IMA's old history, our telephone lines are open, 604-280-1200. 604-299-8863 आरा टेलीफोन नंबर। वॉइस रेडियो रेडियो रिमझिम सुन रहे हैं आप। गपशप का प्रोग्राम है। हमारे साथ आज रमिंदर दोसांझ हैं जो कि आज बात करने जा रहे हैं इंडिया महिला एसोसिएशन के बारे में, IMA, नोन एज अब्रीविएटेड फॉर्मेट ऑफ इंडिया महिला एसोसिएशन। सो इन 1973 इट वॉज ऑफिशियली इनकॉर्पोरेटेड,
not incorporated, not. But, you know, it was just named. We would, you know, we just gave it a, first we called it, for the first few months, we called it Indian Women's Association. Achha. And then slowly we sat down together. We said we should give it a proper name that, and then we called it India Mahila Association. And then a few years later, we incorporated it as a non-profit
organization. Yes. Okay. So now, you know, many women who were involved with this, I know that a couple of them have, in fact, three of them have passed away.
Three of them have passed away.
Yeah, one just
two
recently.
Two of us are still around.
Yeah, yeah. Masi Jane, you are still
that's
alive.
Right.
Yeah.
That's
so,
right.
That shows the length and breadth of the organization's, you know, work. Women that were involved in the organization were not only just Punjabi women. Mrs. Rhoda Pavri was
from the Parsi community.
Parsi community,
right? We've had other yeah. members, you know, that have been our members, and there have been women that have called us.
Mm-hmm.
And we don't look at whether they're from Punjab or even whether they're from India. I mean, they could be from Pakistan, they could be from Bangladesh. We've had women from those countries
right.
who we have helped as well. Because, you know, in those days, we were all, as I was talking earlier, from
yeah.
a small area in India.
Yeah.
And we kind of looked at it. We called it the Indian Women's Association.
That's
and
right.
then we gave it the India Mahila Association. But we soon discovered that, you know, we don't want to keep it narrow. We want to make it wide. The name,
yeah.
we had already named it, so
yeah.
the name stayed that way. But in our flyer, we always say it's a South Asian women's organization.
Right.
And we welcome anybody with roots in India, Pakistan, Bangladesh, you know, any of these South Asian countries. There. And they're more than welcome, and we've worked together as sisters, and many of them have been very, very active with us. And on the other hand, we've also provided our services too.
So I wanted to talk about the services, Raminder. So going back to the 70s, and in those past 5 decades,
mm-hmm.
I am sure there were 5 different kinds of issues that you guys must have tackled, and maybe more than 5 kinds of issues. Which was the first one that you tackled and you think that is still there and it hasn't gone away?
Well, if you really talk about the first ones, what really attracted our attention initially when we felt that we need to have an organization of South Asian women was a sheer absence of women in the community.
Mm.
I'm sure you remember those discussions as well when we would go to public meetings. I remember a meeting at David Thompson School in 74, I think it was. There were about, you know, there was standing room. Of hall was completely full. There was the Attorney General of the day, Alex MacDonald, was attending because there were some racist attacks on the community. So people had gathered there to address the issue, and he was there to come and hear what people had to say, what the complaints were, and what could be done about it. Hall was full, close to, if not more, at least close to 700 people, because they were standing all around the, you know, the walls were packed, people standing because there were no seats for them to sit. And there were 7 women that we counted that day.
Just seven women.
The hall was full of men, but there were just 7 women, including myself.
Wow.
And including one of the other founding two of the other founding members.
Wow,
you know. And so we would sit and talk about this. You went into the community. There were 2 or 3 organizations that were talking about the welfare of the community, the issues that the community would face, all male-dominated. The odd one had women helping, but where we saw a woman that was involved on at the executive level, but she was the secretary, you know, because she would have to take the minutes, do all the work, right? But president, vice president, you didn't see women involved. And that caught our attention. Why is this happening? And then a few months later, other incidents drew our attention. Those were suicides by women.
Yeah.
And then there were, murders of women. I remember going to not just 1 or 2, but a few of the funerals. And after those murders, I mean, you would hear it in the news, the 2 sentences about so-and-so was murdered, but there was no discussion in the community. Why is this happening? Why are women being murdered? Why are women committing suicide? There was no proportion between men and women. It was mostly women that were committing suicides. As when I started working in the schools, I started as a substitute teacher. Some of the regular teachers would talk and say, you know, we don't see the women. You know, women don't come out to parent-teacher meetings. First of all, a lot of the men didn't go out either. But when they did go, it would always be the male that would go and attend the parent-teacher meeting. But the women were generally absent. So those kinds of things attracted our attention. And as we started discussing those things, talking about those things, we felt that, we need to have a voice. There is no women's voice in the community, basically, and we need to establish that. That's how we first got started. And we then, anytime a murder would happen, anytime you heard of somebody being abused, and what we would do is we started asking people like yourself. You were one of the first ones we approached.
Right.
And then we also, there used to be, as you remember, 1-hour segments on some of the mainstream radios we used to do Indian programming.
Yep.
And we would ask for 5 minutes time, and we would go and talk about those issues. And when we did that 3, 4 times, 5 times, women heard us. They got to hear our views. They knew that somebody was talking about things that impacted them.
Yes.
And when they heard us over and over again, and in those days we used to give out our phone numbers, if you remember. And we started getting calls. And when we didn't give our phone numbers, the radio station, I remember how many calls you got, and then you would put them in touch with us. Okay, this is their number, you can call them.
Right.
So, that was the situation in those days. They were very isolated in their homes.
But, that I remember an incident. The 2 incidents is so clear in my mind. And these go back many, many years. I wouldn't be surprised if they are late 70s, okay? And it was this one woman who was not allowed to call outside. I mean, the phone was kept outside of her room, right?
The husband used to pull the phone
out of the socket
and lock it up when he left for work.
That's right.
And she was instructed not to step out of the house.
She was not allowed to go out.
Exactly.
And that woman, I don't know how, one fine day she called.
Yes.
And I don't know whether she called us or she called you, and you guys then helped her. And wasn't that the same woman who did not survive but was killed?
No, that particular woman actually has been around.
Okay.
And eventually she broke out of that isolation.
Confinement
that she was subjected to. And she moved out.
Yeah.
She actually It took her about 6 to 8 months from the time she had initially called for help. She had called you.
Yes.
You had redirected her to us.
Yes.
I spoke with her personally at that time, told her where she could go, what we could do for her, and where she could get some help, because we weren't a service agency.
No,
we would only refer her to what existed.
Right.
And she said, okay, she took all the information, and she said, I'll call you back again. Mm. I can't do this right now, but I will call you back when I need help. We said, sure.
Mm.
We got a call back from her about 6.5 months later.
Mm.
And she one day called, and she says, that's it. I can't take it anymore.
Come and get me.
And she was calling us from her neighbor's house at that time, because she was totally unsafe. She had started being abused by him physically as well. And it came to a point where she couldn't tolerate it. She needed help. She needed to get out. And at that time, we had already forged some relationships with the Vancouver Rape Relief and Women's Center. And I remember we directed her there, and they helped her out.
Mm-hmm.
And I met her long time later.
Yes.
And she was part of a dance group with some other women, you know?
Beautiful.
Totally changed person, felt very strong. She lived by herself for many, many, many years.
Good
and,
for her.
You
Good
know,
for her.
Happy.
Yeah. And the other one wasn't a very.
And of course.
It was a sad one, and that was Nachhatar.
That, yes.
I remember, I still, you know, tears come to my eyes. She was a young 19-year-old, short girl.
Yeah, very short. She was like 5 foot, basically.
Yeah, just as tall as me.
Yeah. And her murder still remains an unsolved. She's one of those unsolved
murders
still today.
That building just got broken down. She used to be at the corner of Hastings and Boundary.
Where she lived.
Where she lived.
Yes.
And where they found her body.
Was at 6th and Ash.
They found the body at 6th and Ash.
6th and Ash in a parking near a dumpster of a building in a parking lot.
And that building where she lived just, it was broken down last year.
Oh,
and then they started building a. So, you know, that story just ended in such a sad way.
That was a very sad. She, if you remember, she had slowly. She was first came to get some help.
Yes.
But then she started volunteering with the organization, and she was our treasurer at that time.
Yes, that's right.
And she was murdered.
A taxi driver.
And she had. In those days,
first woman taxi driver.
Gosh, absolutely.
Yeah. Yeah.
At least first South Asian woman who started driving a taxi. And actually, somebody grabbed her while she was walking to her work at 3 a.m. in the morning, because she left home early in the morning. She used to start work very early, and somebody grabbed her, and she had put up a fight.
Mm.
When we saw her body, it was full of marks and scratches. You could see that she, in her last moments, she had struggled hard to get out of that. But she couldn't. She didn't survive. And obviously, she was killed and dumped over there. Very sad situation.
Yeah. So those two incidences just sort of haunt me. And you must have.
I can recount.
Many.
Many.
Yeah.
Many. Not even, I can't even count them on my fingertips.
Right.
They're not just a handful.
Yeah, no, there are many. Raminder Dosanjh is with India Mahila Association, an organization that has been in existence for the past 51 years. We're celebrating the 50th anniversary on the 19th of April. We are going to take a very short commercial break, and we'll come back. And if you have any questions to Raminder or myself, please give us a call at 604-280-1200-604-299-8863. What is the capacity of the hall, Fraser View Hall, where you are holding this? Is it sold out, or are there still some tickets?
Well, it is sold out. We actually stopped selling
the tickets
last At the beginning of last week, we stopped selling them. Mm-hmm. We had informed everybody to bring back the unsold tickets.
Right.
Because the capacity, they say, is 1,000.
Right.
But that capacity means that you will be packed like sardines.
Okay.
It just gets too tight and people can't move.
Right.
And we didn't want to do that. We had decided that the maximum we would go would be 700.
Yeah.
And as soon as we found out we were getting close to that, we asked everybody to be alert and send us their sold ticket numbers so that we can, if we're already full, because we were going to sell them till the 12th of April.
Right.
But this happened a week ago already, that we felt we were getting very close. And when we took the tally, we had already gone past 700.
Wow. Okay.
So,
So more tickets available.
So, and that day when we counted, we were at 750.
Actually,
some of the people that had not gotten back to us, we called them and we said, listen, we know you had said that you will get the tickets, but you haven't
called us
and you haven't paid for them yet. And unfortunately, we've already passed that number.
Yeah.
And so some of them we were able to take in. The others, we've still got them on the wait list.
Right.
I'm actually going to go to the hall right after this program, talk to them and see whether we can fit a few more in. And if we can, easily, by keeping enough space for people to walk, then we will give those tickets to those people whose names we're holding back. But if I feel it'll be too tight, we won't.
Okay.
Yeah.
We'll take a short break and we'll be right back. Spice Radio, Radio Ramjham Sundri, aapka apshapka program hai, Ramindir Dosanj, aaj humare saath hai. Ramindir ji, we've talked about the 50 years, the beginning of IMA, India Mahila Association. So the registered office is where? I mean, there's an office?
Office? We have never had an office. We've had offices in our living rooms.
That's right.
We've been meeting, all of the board meetings mostly used to take place in we would rotate from one member's house to the others, to the others.
Yes.
And we would sit, because usually there were 7-8 people initially.
Right.
And then over the years it increased. Other people wanted to volunteer on the board. So we increased the number of people, because we have always worked as a collective. You made a little bit of mention about that.
Yeah.
That
no president.
No. We don't have the hierarchy, president, vice president.
That's all male-dominated stuff, or male centric stuff.
Yeah. And we decided to work as a collective. So
yeah.
Even those members who were not really registered as board, because we've had 7 board members always.
Yeah.
And then we would, when other women wanted to come and volunteer, we would find a job for them and we would include them in our board meetings so that they would be able to speak, they would be able to participate and bring their ideas.
So how was the day-to-day work of the organization going on? Did you get funding from anywhere?
No. We decided not to go for funding.
Okay, so no membership fees, no funding.
We've had membership fees. Our membership fee up until about, I think, I can't be remember exactly, but I think about 7 years or 8 years ago.
Yeah.
It was $5 a year.
Yes, that's right, a year.
Yeah, I can't be exact. It may be 7 years ago or 10 years ago when we increased. And we increased it from $5. Actually, in the beginning, it was $2 a year.
$2. All right.
For students and for seniors.
Okay.
Those who were working would pay $5.
Okay.
That's for a year.
For a year.
Not month.
Okay? A year. $5 a year.
And then about 7 to 8, 9 years ago, our membership started saying, why do you guys only charge $5 for a whole year?
Yeah.
We pay more than that for a month in other places. And so at their request, then we revisited the fee schedule and we increased it to $10 a year. Because we were not interested in just getting money.
Yes.
We were interested in collecting women together who were motivated, who were wanting to do something for women. And we thought, we don't want money to be the factor. And we don't need money. We don't have an office. We used to just meet as board. We would meet in our homes and stuff. And then we would have activities like having a picnic.
Right.
Where you just go to a park together and you have picnic, right? You don't need an office space. But then over the years, we've had workshops. Mm-hmm. We have had forums.
Mm-hmm.
And what we used to do was initially we used to rent a small hall, Moberly Park Hall, in near Fraser and Main and Knight area. So we would rent that. We would cook. The board members would cook at home. And we would take the food to the hall. And we would charge. Initially, again, $2 $2 a plate, and then it was increased to $5 a plate.
And what was in it?
It was, well, it would be some vegetarian. Well, we would make a decent vegetarian meal. We would have a vegetable, we would have a lentil dish, a yogurt dish, rice, a salad. Yeah. You know, we would have a full meal. It would be a vegetarian meal.
Right.
And everybody enjoyed it, but it brought people together. And right from the beginning, we have had the philosophy that you are not fighting against men. We felt that it was very important to educate both sexes. We at home live with our brothers, we live with our fathers, we live with our husbands
and sons.
And unless we educate each other, unless we bring them into the picture. I mean, we didn't want to waste our time educating the men alone, but we felt that we needed some discussion amongst both sexes. So we used to invite men to come and speak from our stage when we had these dinners, when we had gatherings in the halls. We would rent, we would try to find a hall where, which was like a community hall.
That's right.
Owned by the city, where they would charge a nominal fee that we could afford.
Right.
And so there we would bring food, and because food is always a good attraction to bring people together, and we would invite men too and talk about the issues. We would get men to come and speak to other men. We said, you don't have to provide a service to the women. We will take care of that. But we want you to talk to the other men, and so that those men also learn to take responsibility for their actions. So we even actually tried to start a separate organization at one of our public meetings. Some men signed up to start an organization to educate men, particularly on the treatment of women in the community. But unfortunately, that didn't succeed, because soon after that organization started, they started trying to provide more service for women rather than be educating men
that it
was established to do.
I remember in the beginning, you know, when we would talk about India Mahila Association, many of the men would call in on the, to the radio station and say, you know, your this organization or tanu karancho bar kad rahi hai husbands nu chhadan waste, and then they would have some nasty things to say about me. I know that's why you're involved, because you don't have a husband, da 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 da. And I would look at them, or you know, take their, you know, nuisance and say to them that that's not what this organization is doing.
Yeah,
that's not the motive of this organization.
I agree. I mean, sada label jada sade te lagya hoya siga organization te vi. That was a, they would call us homebreakers.
Homebreakers.
Be ek karan nu tod diya hai.
Right.
Aur kafi hor kism de jiddan tuhanu kehnde rahe sanu vi kehnde rahe ilzam lagde rahe.
Right.
Unna nu jehda vi excuse milda si sanu nindan waste oh karde rahe.
They have been.
Lekin thankfully, saadi community de vich progressive men vi jade sige, unna de numbers vi change sige,
holi aunde re, vadne shuru ho gaye,
bolde re, bilkul, aur holi holi, jade bande kai vara sanu label launde hunde sige, homebreakers da ta hor be ghar tod diyan, jadon unna de ghar kade unna di daughter nal badsluki hundi sige, odon ਉਹਨਾਂ ਦੇ ਫੋਨ ਵੀ ਸਾਨੂੰ ਫਿਰ ਆ ਜਾਂਦੇ ਸੀਗੇ
ਰਾਈਟ
ਸੋ ਐਂਡ ਵੀ ਨਿਊ ਦੈਟ ਦੇ ਡਿਡਨਟ ਐਗਰੀ ਵਿਦ ਆਰ ਵਰਕ ਐਂਡ ਐਵਰੀਥਿੰਗ ਲੇਕਿਨ ਜਦੋਂ ਉਹਨਾਂ ਦੇ ਘਰ ਦੇ ਵਿੱਚ ਲੋੜ ਪੈਂਦੀ ਸੀ ਉਦੋਂ ਸਾਨੂੰ ਕਾਲਸ ਆ ਜਾਂਦੀਆਂ ਹੁੰਦੀਆਂ ਸੀ ਨੋਟ ਫੋਰ ਦੇਅਰ ਵਾਈਫ
ਨੋ
ਪਰ ਜਦੋਂ ਉਹਨਾਂ ਦੀ ਲੜਕੀ ਨੂੰ ਜਾਂ ਭੈਣ ਨਾਲ ਬਦਸਲੂਕੀ ਹੁੰਦੀ ਸੀ ਉਹਦਾ ਬੁਰਾ ਟ੍ਰੀਟਮੈਂਟ ਹੁੰਦਾ ਸੀ ਫਿਰ ਉਹਨਾਂ ਨੂੰ ਸਾਡੀ ਯਾਦ ਆ ਜਾਂਦੀ ਹੁੰਦੀ ਸੀ ਐਂਡ ਵੀ ਵੁੱਡ ਪ੍ਰੋਵਾਈਡ
ਆਫ ਕੋਰਸ
ਹੈਲਪ ਟੂ ਦੋਜ਼ ਵੁਮਨ ਬਿਕੋਜ਼ ਉਹਨਾਂ ਨੂੰ ਲੋੜ ਸੀਗੀ
ਰਾਈਟ ਆਫ ਕੋਰਸ ਜਦੋਂ ਤੁਸੀਂ ਕੋਈ ਮੈਂਬਰਸ਼ਿਪ ਜੋ ਵੀ ਮੈਂਬਰਸ਼ਿਪ ਤੁਸੀਂ ਰੱਖਦੇ ਸੀਗੇ ਜਾਂ ਜਦੋਂ ਤੁਸੀਂ ਖੁਸ਼ੀ ਕੋਈ ਗਵਰਨਮੈਂਟ ਤੋਂ ਗ੍ਰਾਂਟ ਵਗੈਰਾ ਵੀ ਨਹੀਂ ਲੈਂਦੇ ਸੀਗੇ ਸੋ ਤੁਹਾਡੇ ਜਿਹੜੇ ਸਾਰੇ ਕੰਮ ਸੀਗੇ ਉਹ ਪੂਰੇ ਹੁੰਦੇ ਰਹੇ ਕੋਈ ਪੈਸੇ ਜਮ੍ਹਾਂ ਕੀਤੇ ਕੋਈ ਪੈਸੇ ਲਿੱਤੇ ਆਰ ਯੂ ਡੂਇੰਗ ਸਮਥਿੰਗ ਵਿਦ ਦ ਮਨੀ
ਅਸੀਂ ਕਿਉਂਕਿ ਕਦੇ ਵੀ ਗਵਰਨਮੈਂਟ ਤੋਂ ਅਸੀਂ ਆਪਣੇ ਆਰਗੇਨਾਈਜੇਸ਼ਨ ਚਲਾਉਣ ਵਾਸਤੇ
ਪੈਸੇ
ਨਹੀਂ ਲਏ
ਰਾਈਟ
ਅਸੀਂ 50 ਸਾਲਾਂ ਵਿੱਚ 2 ਵਾਰਾਂ ਛੋਟੇ ਛੋਟੇ ਗ੍ਰਾਂਟਸ ਲਏ ਸੀ ਪਹਿਲੀ ਵਾਰਾਂ 4,000 ਦਾ ਗ੍ਰਾਂਟ ਸੀਗਾ
ਰਾਈਟ
70s ਦੇ ਮੇਰੇ ਖਿਆਲ ਲੇਟ 70s ਦੀ ਗੱਲ ਆ ਉਦੋਂ ਕਿਉਂਕਿ ਆਪਣੀਆਂ ਕਾਫੀ ਨੰਬਰਸ ਵਿੱਚ ਔਰਤਾਂ ਆਈਆਂ ਸੀਗੀਆਂ ਔਰ ਉਹ ਬਾਹਰ ਨਹੀਂ ਸੀ ਦਿਖਾਈ ਦਿੰਦੀਆਂ ਇਹ 2 ਵਰਕਰਸ ਉੱਥੇ ਫਰੇਜ਼ਰ ਸਟਰੀਟ ਦੇ ਉੱਤੇ ਇੱਕ ਆਫਿਸ ਸੀਗਾ ਉਸ ਜਿੱਦਾਂ ਜਿਹੜੇ ਪੈਸੇ ਲਏ ਸੀ ਉਹਦੇ ਨਾਲ ਅਸੀਂ 2 ਔਰਤਾਂ ਨੂੰ ਹਾਇਰ ਕੀਤਾ ਸੀ ਕਮਿਊਨਿਟੀ ਵਿੱਚੋਂ ਉਹਨਾਂ ਦਾ ਪਾਰਟ ਟਾਈਮ ਸੀ ਦੋਨੋਂ ਔਰਤਾਂ ਉਹਨਾਂ ਦਾ ਕੰਮ ਸੀਗਾ ਵੀ ਘਰੋਂ ਘਰੇ ਜਾ ਕੇ ਸਕੂਲਸ ਜਿਹੜੇ ਸੀ ਉਹ ਰਿਫਰ ਕਰ ਦਿੰਦੇ ਹੁੰਦੇ ਸੀ ਕਈ ਵਾਰਾਂ ਨਾ ਪੇਰੈਂਟਸ ਦੇ ਜਿਹੜੇ ਜਿਹਨਾਂ ਨੂੰ ਮਤਲਬ ਕਿ ਲੋੜ ਸੀਗੀ ਹੈਲਪ ਦੀ ਕਈ ਵਾਰਾਂ ਹੋਰ ਕਮਿਊਨਿਟੀ ਦੇ ਵਿੱਚ ਲੋਕ ਰਿਫਰ ਕਰ ਦਿੰਦੇ ਸੀ ਔਰ ਇਹ ਅਸੀਂ ਐਜੂਕੇਸ਼ਨਲ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਜਿੱਥੇ ਕਿ ਉਹ ਜਿਹੜੀਆਂ ਔਰਤਾਂ ਸੀਗੀਆਂ ਉਹ ਘਰਾਂ 'ਚੋਂ ਜਾ ਕੇ ਲੇਡੀਜ਼ ਨੂੰ ਪਿਕਅਪ ਕਰਕੇ ਉੱਥੇ ਲਿਆਉਂਦੀਆਂ ਸੀ ਕਮਿਊਨਿਟੀ ਸੈਂਟਰ ਵਿੱਚ ਫਰੇਜ਼ਰ ਸਟਰੀਟ ਦੇ ਉੱਤੇ ਇਨਫੋਰਮੇਸ਼ਨ ਸੈਂਟਰ ਹੁੰਦਾ ਸੀ 49th ਫਰੇਜ਼ਰ ਦੇ ਨਜ਼ਦੀਕ ਤਾਂ ਉਹਨਾਂ ਨੇ ਇੱਕ ਆਰਗੇਨਾਈਜ਼ ਕੀਤਾ ਸੀ ਪ੍ਰੋਗਰਾਮ ਜਿੱਥੇ ਉਹ ਇੰਗਲਿਸ਼ ਮਾਵਾਂ ਨੂੰ ਪੜ੍ਹਾਉਂਦੇ ਸੀਗੇ ਔਰ ਜਿਹੜੇ ਉਹਨਾਂ ਦੇ ਬੱਚੇ ਸੀਗੇ ਉਹਨਾਂ ਨੂੰ ਬੇਬੀ ਸਿਟਿੰਗ ਜਿੰਨੀ ਦੇਰ ਉਹ ਇੰਗਲਿਸ਼ ਪੜ੍ਹਦੀਆਂ ਸੀ ਉਨੀ ਦੇਰ
ਬੇਬੀ
ਸਿਟਿੰਗ ਵਾਸਤੇ ਉਹਨਾਂ ਦਾ ਇੰਤਜ਼ਾਮ ਹੁੰਦਾ ਸੀ ਉਹ ਬੱਚਿਆਂ ਨੂੰ ਨਾਲ ਲਿਆ
ਸਕਦੇ
ਛੋਟੇ ਬੱਚੇ ਉਹਦੇ ਬਸ ਉਹ 2 ਔਰਤਾਂ ਨੂੰ ਮੇਰੇ ਖਿਆਲ 6 ਮਹੀਨੇ ਦੇ ਕਰੀਬ ਅਸੀਂ ਉਹ 4,000 ਨਾਲ ਉਹਨਾਂ ਨੂੰ ਤਨਖਾਹ ਦਿੰਦੇ ਸੀਗੇ
ਰਾਈਟ
ਔਰ ਉਹ ਉਹਨਾਂ ਦਾ ਕੰਮ ਇਹ ਸੀ ਵੀ ਇਹਨਾਂ ਔਰਤਾਂ ਨੂੰ ਘਰੋਂ ਲਿਆ ਕੇ ਉਹਨਾਂ ਨੂੰ ਚੀਜ਼ਾਂ ਸਿਖਾਉਣੀਆਂ ਵੀ ਜੇ ਤੁਸੀਂ ਇੱਥੇ ਸ਼ੋਪਿੰਗ ਜਾਣਾ ਆ ਕਿੱਦਾਂ ਸ਼ੋਪਿੰਗ ਕਰਨੀ ਆ ਕਿਉਂਕਿ 1-2 ਕੇਸਿਸ ਇੱਦਾਂ ਦੇ ਹੋਏ ਸੀ ਕਿਉਂਕਿ ਇੱਥੇ ਜਦੋਂ ਆਉਂਦੇ ਆ ਖੁੱਲੀਆਂ ਦੁਕਾਨਾਂ 'ਤੇ ਚੀਜ਼ਾਂ ਆ ਸਾਰੀਆਂ ਕਈ ਵਾਰਾਂ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਸੋਚਦੇ ਹੋ ਤਾਂ ਕੋਈ ਕਿਸੇ ਨੇ ਚੁੱਕ ਕੇ ਆਪਣੀ ਜੇਬ 'ਚ ਕੋਈ ਚੀਜ਼ ਪਾ ਲਈ ਜਾਂ ਕਿਸੇ ਦੇ ਬੱਚੇ ਨੇ ਚੁੱਕ ਕੇ ਪਾ ਲਈ ਤੁਸੀਂ ਮਾਂ ਬਾਪ ਦੇ ਤੌਰ 'ਤੇ ਤੁਹਾਡਾ ਫਰਜ਼ ਆ ਵੀ ਤੁਸੀਂ ਧਿਆਨ ਰੱਖੋ ਬੱਚੇ ਨੂੰ ਪਤਾ ਨਹੀਂ ਗਾ ਵੀ ਉਹ ਚੀਜ਼ ਚੁੱਕ ਕੇ ਪਾ ਲਵੇ ਤਾਂ ਪ੍ਰੋਬਲਮ ਖੜੀ ਹੋਏਗੀ ਸੋ ਇੱਦਾਂ ਦੇ ਕੇਸਿਸ ਕੁਛ ਆਏ ਸੀਗੇ ਤਾਂ ਅਸੀਂ ਉਹਦੇ ਵਾਸਤੇ ਉਹ ਐਜੂਕੇਸ਼ਨਲ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਸੋ ਉਹ ਪੈਸੇ ਜਿਹੜੇ ਸੀ ਕਿਸੇ ਨੂੰ ਦੇਣ ਵਾਸਤੇ ਸੀ ਸਾਡੇ ਮੈਂਬਰ ਜਿਹੜੇ ਉਹ ਵਾਲੰਟੀਅਰ ਤੌਰ 'ਤੇ ਉਸ ਪ੍ਰੋਗਰਾਮ ਨੂੰ
ਚਲਾ ਰਹੇ ਸੀ
ਫਿਰ ਅਸੀਂ 1990 ਵਿੱਚ ਕਾਫੀ ਹੋਰ ਪ੍ਰੋਬਲਮਸ ਆ ਰਹੀਆਂ ਸੀ ਕਮਿਊਨਿਟੀ ਦੇ ਵਿੱਚ ਅਗੇਨ ਸਰਵਿਸਿਸ ਪੂਰੀਆਂ ਹੈ ਨਹੀਂ ਸੀਗੀਆਂ ਉਸ ਵੇਲੇ ਵੀ ਅਸੀਂ ਉਦੋਂ ਇੱਕ ਪ੍ਰੋਜੈਕਟ ਕੀਤਾ ਸੀਗਾ ਉਹ ਵੀ ਅਸੀਂ ਬਾਹਰੋਂ ਸਟੂਡੈਂਟਸ ਤਾਂ ਹੋਰ ਜਿਹੜੇ ਪ੍ਰੋਫੈਸ਼ਨਲਸ ਹੁੰਦੇ ਆ ਰਿਸਰਚ ਵਗੈਰਾ ਕਰਨ ਵਾਲੇ 10,000 ਦਾ ਸੀਗਾ ਮੇਰਾ ਖਿਆਲ ਪੈਸੇ ਲਏ ਸੀਗੇ ਉਹ ਲੈ ਕੇ ਅਤੇ ਉਹਨਾਂ ਔਰਤਾਂ ਨੂੰ ਪੇ ਕੀਤੇ ਸੀ ਜਿਹੜੀਆਂ ਰਿਸਰਚ ਕਰ ਰਹੀਆਂ ਸੀ ਉਹਨਾਂ ਨੇ ਕਮਿਊਨਿਟੀ ਵਿੱਚ ਜਾ ਕੇ ਤਕਰੀਬਨ 100 ਮੈਂਬਰਸ ਦੀ ਇੰਟਰਵਿਊਜ਼ ਕੀਤੀਆਂ ਸੀ ਵੀ ਉਹਨਾਂ ਦੀਆਂ ਕੀ ਮੁਸ਼ਕਲਾਂ ਨੇ ਕਮਿਊਨਿਟੀ ਵਿੱਚ ਅਤੇ ਕੀ ਲੋੜਾਂ ਨੇ ਫਿਰ ਉਹਦੀ ਰਿਪੋਰਟ ਲਿਖੀ ਗਈ ਸੀ ਕਾਫੀ 100-150 ਪੇਜ ਦੀ ਰਿਪੋਰਟ ਲਿਖੀ ਸੀ ਹਾਂਜੀ ਤਾਂ ਉਹਦੇ ਵਾਸਤੇ ਉਹ ਪਰ ਉਹ ਦੋਨੋਂ ਪ੍ਰੋਜੈਕਟਸ ਦੇ ਉੱਤੇ ਸਾਡੇ ਮੈਂਬਰਸ ਨੂੰ ਸਾਰਾ ਵਾਲੰਟੀਅਰ ਟਾਈਮ ਲਾਉਣਾ ਪਿਆ ਬਹੁਤ ਜ਼ਿਆਦਾ ਜ਼ਿੰਮੇਵਾਰੀ ਹੋ ਗਈ ਅਸੀਂ ਇਹ ਡਿਸਾਈਡ ਕੀਤਾ ਵੀ ਅਸੀਂ ਹੋਰ ਕਿਸੇ ਗ੍ਰਾਂਟ ਲਈ ਨਹੀਂ ਅਪਲਾਈ ਕਰਨਾ
ਯੂ ਆਰ ਗਿਵਿੰਗ ਅਵੇ ਸਮ ਮਨੀ ਫੋਰ UBC ਨੂੰ
ਉਹ ਅਸੀਂ ਇੱਦਾਂ ਹੈ ਕਿ ਵੀ ਅਸੀਂ ਕਦੀ ਕਦੀ ਜਿੱਦਾਂ ਹੁਣ ਫੰਕਸ਼ਨ ਕਰਨਾ ਅਸੀਂ ਹਰ 5 ਸਾਲ ਬਾਅਦ ਇੱਕ ਫੰਕਸ਼ਨ ਕਰਦੇ ਰਹੇ 5 ਸਾਲ ਤੇ 10 ਸਾਲ ਤੇ 15-20-25 ਸਾਲ ਤੇ ਸੋ ਉਹਨਾਂ ਵਿੱਚ ਅਸੀਂ ਥੋੜੇ ਥੋੜੇ ਪੈਸੇ ਬਣਾ ਲੈਂਦੇ ਹਾਂ ਜੇ ਸਾਨੂੰ $10 ਦੀ ਟਿਕਟ ਦੇ ਪੈਸੇ ਦੇਣੇ ਪੈਣੇ ਹਾਲ ਨੂੰ ਅਸੀਂ 15 ਦੀ ਟਿਕਟ ਚਾਰਜ ਕਰ ਲੈਂਦੇ ਹਾਂ ਜਾਂ 12 ਦੀ ਕਰ ਲੈਂਦੇ 1-2 ਬਚਾ ਲਈਦੇ ਇੱਕ ਬੰਦੇ ਮਗਰ ਉਹ ਪੈਸੇ ਇੱਦਾਂ ਥੋੜੇ ਥੋੜੇ ਕਰਕੇ ਜਮ੍ਹਾਂ ਕੀਤੇ ਸਾਡਾ ਡਾਂਸ ਗਰੁੱਪ ਹੁੰਦਾ ਸੀ ਕਈ ਵਾਰ ਉਹਨਾਂ ਨੇ ਜਾ ਕੇ ਜਦੋਂ ਕਿਤੇ ਪਰਫੋਰਮ ਕਰਨਾ ਉਹਨਾਂ ਨੂੰ ਆਨਰੇਰੀਆ ਮਿਲਦਾ ਸੀ ਅਸੀਂ ਉਹ ਵੀ ਉਹਦੇ 'ਚ ਪਾ ਦਿੰਦੇ ਸੀ ਆਪਣੇ ਕਿੱਟੀ ਵਿੱਚ ਥੋੜੇ ਥੋੜੇ ਕਰਕੇ ਅਸੀਂ 50 ਸਾਲਾਂ ਵਿੱਚ 100 101,000 ਜਮਾ ਕੀਤਾ ਸੀਗਾ 101,000
ਵਾਓ
ਹੁਣ ਉਹ ਅਸੀਂ ਇਦਾਂ ਕੀਤਾ ਸੀਗਾ ਵੀ 15,000 ਅਸੀਂ ਕੱਢ ਕੇ ਪਿਛਲੇ 22 ਵਿੱਚ ਅਸੀਂ 15,000 ਕੱਢ ਕੇ ਤਾਂ ਰੱਖ ਦਿੱਤਾ ਕਿਉਂਕਿ ਅਸੀਂ ਸਾਰੇ ਨੇ ਡਿਸਾਈਡ ਕੀਤਾ ਸੀਗਾ ਬੋਰਡ ਦੇ ਤੌਰ ਤੇ ਵੀ ਅਸੀਂ ਜਿਹੜੇ ਪੁਰਾਣੇ ਬੰਦੇ ਆ ਅਸੀਂ ਹੁਣ ਬੁੜੇ ਹੋ ਰਹੇ ਹਾਂ ਸਾਨੂੰ ਯੰਗ ਕੁੜੀਆਂ ਲੱਭਣੀਆਂ ਚਾਹੀਦੀਆਂ ਜਿਹੜੀਆਂ ਇਹ ਕੰਮ ਨੂੰ ਅੱਗੇ ਜਾਰੀ ਰੱਖਣ ਤੇ ਅਸੀਂ ਹੁਣ ਰਿਟਾਇਰ ਹੋਣਾ ਪਰ ਸਾਡੀ ਨਿਗਾਹ ਸੀਗੀ ਵੀ ਇਹ ਜਿਹੜੇ ਪੈਸੇ ਅਸੀਂ ਹੌਲੀ ਹੌਲੀ ਕਰਕੇ ਜਮ੍ਹਾਂ ਕੀਤੇ ਇਹਨਾਂ ਨੂੰ ਕਿਤੇ ਚੰਗੀ ਜਗ੍ਹਾ ਲਗਾਈ ਹੈ
ਰਾਈਟ
ਤਾਂ ਫਿਰ ਮੇਰੀ ਜ਼ਿੰਮੇਵਾਰੀ ਲੱਗੀ ਸੀਗੀ ਰਿਸਰਚ ਕਰਨ ਦੀ ਵੀ ਕਿੱਥੇ ਕਰਨੇ ਚਾਹੀਦੇ ਪਹਿਲਾਂ ਤਾਂ ਅਸੀਂ ਜਦੋਂ ਸ਼ੁਰੂ ਕਰਕੇ ਰੱਖਦੇ ਸੀ ਸਾਨੂੰ ਇਹ ਸੀਗਾ ਵੀ ਅਸੀਂ ਕਿਤੇ ਇੱਕ ਕਮਰਾ ਲੱਭੀਏ ਜਿੱਥੇ ਔਰਤਾਂ ਕੋਈ ਵੀ ਔਰਤਾਂ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਆ ਕੇ ਤਾਂ ਮਿਲ ਸਕਣ ਬੈਠ ਸਕਣ ਸਾਡੇ ਕੋਲ ਕਦੀ ਵੀ ਜਗ੍ਹਾ ਨਹੀਂ ਸੀ ਹੁੰਦੀ ਜਿੱਥੇ ਅਸੀਂ ਮਿਲ ਸਕੇ ਅਸੀਂ ਕਦੀ ਕਿਸੇ ਕਮਿਊਨਿਟੀ ਸੈਂਟਰ ਵਿੱਚ ਲੱਭਦੇ ਸੀ ਕਦੀ ਕਿਸੇ ਕਮਿਊਨਿਟੀ ਸੈਂਟਰ ਵਿੱਚ ਲੰਗੈਰਾ ਵਿਮੈਨ ਸਟੱਡੀਜ਼ ਨਾਲ ਅਸੀਂ ਕਾਫੀ ਪਾਰਟਨਰਸ਼ਿਪਸ ਤਿੰਨ ਚਾਰ ਪ੍ਰੋਜੈਕਟਸ ਅਸੀਂ ਕਾਨਫਰੰਸ ਵੀ ਉੱਥੇ ਕੀਤੀ ਹੋਰ ਹੀ ਸੋ ਉਹ ਫਿਰ ਜਿਹੜੇ ਪੈਸੇ ਜਿਹੜੇ ਸੀਗੇ ਨਾ ਉਹ ਅਸੀਂ ਕਿਤੇ ਲਾਉਣੇ ਚਾਹੁੰਦੇ ਸੀਗੇ ਸੋ 22 ਦੇ ਐਂਡ ਵਿੱਚ ਅਸੀਂ ਉਹ ਪੈਸੇ ਜਿਹੜੇ ਆ ਵੈਨਕੂਵਰ ਫਾਊਂਡੇਸ਼ਨ ਵਿੱਚ ਸਾਰੇ ਮੂਵ ਕਰ ਦਿੱਤੇ 85,000 ਉੱਥੇ ਲਾ ਦਿੱਤਾ 15,000 ਰੱਖਿਆ ਸੀਗਾ ਤਾਂ ਅਸੀਂ ਇਹ ਫੈਸਲਾ ਕੀਤਾ ਵੀ ਹੁਣ ਨਵੀਆਂ ਕੁੜੀਆਂ ਜਿਹੜੀਆਂ ਆਉਣੀਆਂ ਉਹਨਾਂ ਨੂੰ ਦੱਸਾਂਗੇ ਵੀ ਆਹ ਅਸੀਂ ਤੁਹਾਡੇ ਲਈ ਆਪਣੇ ਉਸ ਅਕਾਊਂਟ ਚੋਂ ਕੱਢ ਕੇ ਰੱਖੇ ਆ ਤਾਂ ਕਿ ਅਸੀਂ ਤਾਂ ਜ਼ੀਰੋ ਤੋਂ ਸਟਾਰਟ ਕੀਤਾ ਸੀਗਾ ਤੁਹਾਡੇ ਵਾਸਤੇ ਅਸੀਂ 15,000 ਪਾ ਦਿੱਤਾ ਲੇਕਿਨ ਇਹ 15,000 ਤੁਹਾਨੂੰ ਉਧਾਰ ਦੇ ਰਹੇ ਅਸੀਂ ਵੀ ਤੁਹਾਡੀ ਮਦਦ ਕਰਾਂਗੇ 15,000 ਹੋਰ ਮਤਲਬ ਫੰਡ ਰੇਜ਼ਿੰਗ ਕਰਨ ਲਈ ਲੇਕਿਨ ਤੁਹਾਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਵੀ ਇਹ 15,000 ਉਸ ਅਕਾਊਂਟ ਵਿੱਚ ਵੈਨਕੂਵਰ ਫਾਊਂਡੇਸ਼ਨ ਦੇ ਵਿੱਚ ਜਾਣਾ ਬਿਕੋਜ਼ ਅਸੀਂ ਉਹ ਪੂਰਾ 100,000 ਦਾ ਕਰਨਾ ਚਾਹੁੰਦੇ ਹਾਂ
ਰਾਈਟ
ਸੋ ਉਹ ਅਸੀਂ ਐਕਚੁਲੀ ਆਲਰੇਡੀ ਸਾਲ ਦੇ ਵਿੱਚ ਵਿੱਚ ਕਰ ਲਿਆ ਕਿਉਂਕਿ ਸਾਨੂੰ ਇੱਕ ਬਹੁਤ ਹੀ ਚੰਗੇ ਇਨਸਾਨ ਮਿਲ ਗਏ ਜਿਹੜੇ ਜਿਨ੍ਹਾਂ ਨੇ ਸਾਨੂੰ ਦਸੰਬਰ ਵਿੱਚ ਪਹਿਲਾਂ 10,000 ਦਾ ਦਿੱਤਾ
ਅੱਛਾ
ਤਾਂ ਹੁਣ ਉਹਨਾਂ ਨੂੰ ਜਦੋਂ ਪਤਾ ਲੱਗਾ ਅਸੀਂ ਇਹ ਕਰ ਰਹੇ ਉਹਨਾਂ ਨੇ 10,000 ਦਾ ਹੋਰ ਚੈੱਕ ਭੇਜ ਦਿੱਤਾ ਅਸੀਂ ਉਹ ਜਿਹੜੇ ਪੈਸੇ ਆ ਉਹ ਅਸੀਂ ਉਹਨਾਂ ਨੂੰ ਖਰਚਣਾ ਨਹੀਂ ਇੱਕ ਪੈਸਾ ਸੋ ਉਹ ਜਿਹੜੇ 15,000 ਰੱਖੇ ਸੀ ਉਹਦੇ 20,000 ਬਣ ਗਏ ਉਹ ਅਸੀਂ ਵਾਪਸ ਉਹਦੇ ਚ ਪਾਤੇ ਤੇ ਸਾਡੀ ਜਿਹੜੀ ਇੰਡਾਉਮੈਂਟ ਵੈਨਕੂਵਰ ਫਾਊਂਡੇਸ਼ਨ ਵਿੱਚ ਅਸੀਂ ਸੈੱਟ ਕੀਤੀ ਆ ਉਹਦੇ ਪਹਿਲੇ ਦੋ ਜਿਹੜੇ ਅਵਾਰਡ ਹੈਗੇ ਆ ਉਹ 19 ਤਰੀਕ ਨੂੰ ਅਸੀਂ ਦੇ ਰਹੇ ਹਾਂ
ਵੈਰੀ ਨਾਈਸ
ਔਰ ਉਹ ਇਸ ਤਰੀਕੇ ਨਾਲ ਇਸਟੈਬਲਿਸ਼ ਕੀਤੇ ਆ ਕਿ ਹਰ ਸਾਲ ਦੋ ਅਵਾਰਡ ਜਿਹੜੇ ਆ ਉਹ ਇੱਕ ਕਾਲਜ ਕਿਸੇ ਇੰਸਟੀਟਿਊਸ਼ਨ ਵਿੱਚ ਹੋਊਗਾ ਭਾਵੇਂ ਯੰਗ ਕੁੜੀਆਂ ਹੋਣ ਭਾਵੇਂ ਔਰਤਾਂ ਹੋਣ ਜਿਹੜੀਆਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀਆਂ ਸਕੂਲ ਜਾ ਕੇ ਪੜ੍ਹਾਈ ਕਰਨੀਆਂ ਚਾਹੁੰਦੀਆਂ ਉਹਨਾਂ ਦੀ ਫੀਸ ਵਾਸਤੇ ਉਹ ਅਪਲਾਈ ਕਰ ਸਕਦੇ ਆ ਜਾਂ ਜੇ ਉਹਨਾਂ ਕੋਲ ਕਈਆਂ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹੁੰਦੇ ਕਿ ਉਹ ਆਪਣਾ ਬੱਸ ਦੀ ਟਿਕਟ ਲੈ ਕੇ ਤਾਂ ਸਕੂਲ ਜਾ ਸਕਦੇ ਆ ਸੋ ਜਿੱਥੇ ਵੀ ਉਹਨਾਂ ਨੂੰ ਲੋੜ ਆ ਉੱਥੇ ਉਹ ਯੂਜ਼ ਕਰ ਸਕਦੇ ਆ ਤੇ ਇੱਕ ਅਕਾਊਂਟ ਜਿਹੜਾ ਦੋ ਖੋਲੇ ਉੱਥੇ ਅਸੀਂ ਅਕਾਊਂਟ ਉਹ ਹੁਣ 100,000 ਤੋਂ ਉੱਤੇ ਹੋ ਗਏ ਜ਼ਿਆਦਾ
ਰਾਈਟ
ਤਾਂ ਉਹਨਾਂ ਦੇ ਵਿੱਚੋਂ ਦੂਜਾ ਜਿਹੜਾ ਆ ਉਹ ਕੋਈ ਵਿਮੈਨ ਸ਼ੈਲਟਰ ਜਿਹੜੇ ਆ ਉਹ ਵੀ ਅਪਲਾਈ ਕਰ ਸਕਦੇ ਹੋਰ ਜਿਹੜੀਆਂ ਜਥੇਬੰਦੀਆਂ ਯੰਗ ਬੱਚਿਆਂ ਲਈ ਜਾਂ ਔਰਤਾਂ ਲਈ ਜਾਂ ਲੇਡੀਜ਼ ਔਰਤਾਂ ਵਾਸਤੇ ਜਿਹੜੀਆਂ ਕਈ ਵਾਰ ਉਹਨਾਂ ਨੂੰ ਮਜਬੂਰੀ ਹਾਲਤਾਂ ਵਿੱਚ ਸੈਪਰੇਸ਼ਨ ਲੈਣੀ ਪੈਂਦੀ ਆ ਉਹਨਾਂ ਦੀ ਮਦਦ ਵਾਸਤੇ ਅਪਲਾਈ ਕਰ ਸਕਦੇ ਆ ਸ਼ੈਲਟਰ ਜਿਹੜੇ ਆ ਉਹ ਵੀ ਅਪਲਾਈ ਕਰ ਸਕਦੇ ਆ ਜੇ ਉਹਨਾਂ ਕੋਲ ਔਰਤਾਂ ਹੁੰਦੀਆਂ ਜਿਹਨਾਂ ਨੂੰ ਲੋੜ ਆ ਉਹਨਾਂ ਵਾਸਤੇ ਸੋ ਇਹ ਦੋ ਅਮਾਊਂਟ ਅਕਾਊਂਟ ਜਿਹੜੇ ਆ ਉਹ ਅਸੀਂ ਆਪਣੇ ਐਸਟੈਬਲਿਸ਼ ਇਹ ਸਾਡੀ ਲੈਗੇਸੀ ਅਸੀਂ ਛੱਡ ਕੇ ਜਾ ਰਹੇ ਹਾਂ ਅਗਲੇ ਭਾਵੇਂ ਕੋਈ ਉਸ ਜਥੇਬੰਦੀ ਨੂੰ ਚਲਾਵੇ ਜਾਂ ਨਾ ਚਲਾਵੇ ਵੈਨਕੂਵਰ ਫਾਊਂਡੇਸ਼ਨ ਜਿਹੜੀ ਇਹਦੇ CRA ਦੇ ਜਿਹੜੇ ਰੂਲਸ ਆ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੇ ਉਹ ਪੈਸੇ ਦੇਣੇ ਹੀ ਦੇਣੇ ਆ ਔਰ ਉਹ ਸਾਡੀ ਜਥੇਬੰਦੀ ਇੰਡੀਆ ਮਹਿਲਾ ਐਸੋਸੀਏਸ਼ਨ ਦੇ ਨਾਂ 'ਤੇ ਦੋ ਅਵਾਰਡ ਡੈਫੀਨੇਟਲੀ ਅਸੀਂ ਐਕਚੁਲੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਅਗਲੇ ਸਾਲ ਦੇ ਐਂਡ ਤੱਕ 3 ਕਰ ਦੇਣੇ ਆ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਸਰੀ ਵਿੱਚ ਸਾਡੀ ਕਾਫੀ ਪਾਪੂਲੇਸ਼ਨ ਹੈ ਤਾਂ ਇੱਕ ਅਵਾਰਡ ਉੱਥੇ ਕਿਸੇ ਇੰਸਟੀਟਿਊਸ਼ਨ ਨਾਲ ਅਸੀਂ ਖੋਲਾਂਗੇ ਹੁਣ
Ravinder, ਸਾਡੇ ਪਾਸ ਕੋਈ ਅਬਾਉਟ 3 ਮਿੰਟ ਹੋਰ ਹੈਗੇ ਨੇ ਸੋ ਆਮ ਨਾ ਗੋਨਾ ਟੇਕ ਦ ਬ੍ਰੇਕ ਬ੍ਰੇਕ ਆਪਾਂ ਐਂਡ ਵਿੱਚ ਹੀ ਲਾਂਗੇ ਕੋਈ ਹੋਰ ਚੀਜ਼ ਜਿਹੜੀ ਬਚ ਗਈ ਹੋਵੇ ਅਗਰ ਤੁਸੀਂ ਪੁੱਛਣਾ ਦੱਸਣਾ ਚਾਹੋ ਉਹਦੇ ਬਾਰੇ 'ਚ ਤਾਂ ਡੂ ਲੈਟ ਅਸ ਨੋ ਦੇ ਵਾਸ ਸਮਥਿੰਗ ਐਲਸ ਯੂ ਵਾਂਟਡ ਟੂ ਟਾਕ ਅਬਾਊਟ
ਵੈਲ ਆਈ ਹੈਵ ਫੋਰਗੋਟਨ ਦੈਟ ਤੁਸੀਂ ਕਿਹਾ ਵੀ ਹੋਰ ਕੋਈ ਗੱਲ ਤੁਸੀਂ ਕਹਿਣਾ ਚਾਹੁੰਦੇ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦੀ ਹਾਂ ਕਿ ਕਈ ਲੋਕ ਮੈਨੂੰ ਜਦੋਂ ਮਿਲਦੇ ਆ ਗੱਲਾਂ ਕਰਦੇ ਆ ਉਹ ਕਹਿੰਦੇ ਆ ਜੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ, ਮਤਲਬ ਕਈ ਸਾਨੂੰ ਗਾਲਾਂ ਵੀ ਕੱਢਦੇ ਆ, ਸਾਨੂੰ ਪਤਾ ਹੈ, ਪਰ ਜਿਹੜੇ ਪ੍ਰੇਸ ਕਰਦੇ ਆ ਉਹ ਬਹੁਤ ਯੂ ਨੋ ਸਾਨੂੰ ਕੀ ਕਹਿੰਦੇ ਹੁੰਦੇ ਆ, ਉਤਸ਼ਾਹ ਵੀ ਦਿੰਦੇ ਹੈ,
ਸਰਾਹਨਾ ਕਰਦੇ ਤੁਹਾਡੀ,
ਚੰਗਾ ਕੰਮ ਕਰ ਰਹੇ ਆ, ਮਦਦ ਯੂ ਨੋ ਤੇ ਜਦੋਂ ਉਹ ਕਹਿੰਦੇ ਤਾਂ ਮੈਂ ਉਹਨਾਂ ਨੂੰ ਕਹਿੰਦੀ ਹਾਂ ਵੀ ਤੁਸੀਂ ਮੈਨੂੰ ਇਕੱਲੀ ਨੂੰ ਨਾ ਦਿਓ, ਕਿਉਂਕਿ ਕੋਈ ਵੀ ਇੱਕ ਬੰਦਾ ਜਿਹੜਾ ਆ ਉਹ ਕੋਈ ਕੰਮ ਸਿਰੇ ਨਹੀਂ ਇਕੱਲਾ ਲਾ ਸਕਦਾ। ਹਾਂ ਤੁਸੀਂ ਸ਼ੁਰੂ ਕਰ ਸਕਦੇ ਆ, ਪਰ ਇੱਦਾਂ ਦੇ ਕੰਮ ਜਿਹੜੇ ਹੁੰਦੇ ਆ ਕਮਿਊਨਿਟੀ ਦੇ ਉਹ ਸਾਰਿਆਂ ਦੇ ਸਾਥ ਨਾਲ ਹੁੰਦੇ ਆ। ਸੋ ਮੇਰੀ ਜਿਹੜੀ ਜ਼ਿੰਦਗੀ ਹੈਗੀ ਆ ਪਿਛਲੇ 50 ਜਾਂ 52 ਸਾਲ ਜਿਹੜੇ ਹੋ ਗਏ ਆ ਮੈਨੂੰ ਇਸ ਕੰਮ ਦੇ ਵਿੱਚ ਆਉਂਦਿਆਂ ਹੀ, ਮੈਂ ਇੱਕ ਸਾਲ ਕੀ 2-3 ਮਹੀਨੇ ਤੋਂ ਬਾਅਦ ਹੀ ਮੈਂ ਸ਼ੁਰੂ ਹੋ ਗਈ ਸੀ, ਕਿਉਂਕਿ ਮੈਂ ਘਰ ਬੈਠ ਕੇ ਜਦੋਂ ਗੱਲ ਕਰਨੀ ਜੇ ਕੋਈ ਚੀਜ਼ ਦੇਖਣੀ ਕਮਿਊਨਿਟੀ ਵਿੱਚ ਤਾਂ ਗੱਲ ਕਰਨੀ ਵੀ ਇਹ ਕਿਉਂ ਹੋ ਰਿਹਾ, ਤੁਹਾਨੂੰ ਗੁੱਸਾ ਆਉਂਦਾ ਸੀ ਤਾਂ, ਕਿਉਂਕਿ ਮੇਰਾ ਵਿਆਹ ਇੱਦਾਂ ਦੇ ਇਨਸਾਨ ਨਾਲ ਹੋਇਆ ਸੀ ਜਿਹੜਾ ਖੁਦ ਗੱਲਾਂ ਹੀ ਕਰਦੇ ਰਹਿੰਦੇ ਹੁੰਦੇ ਸੀ ਕਮਿਊਨਿਟੀ ਦੀਆਂ ਵੀ ਜਿਹੜੀਆਂ ਖਰਾਬ ਗੱਲਾਂ ਸੀਗੀਆਂ ਵੀ ਉਹਨਾਂ ਨੂੰ ਸੁਧਾਰਨ ਵਾਸਤੇ, ਤਾਂ ਉਹਨਾਂ ਨੇ ਮੈਨੂੰ ਕਹਿਣਾ ਘਰ ਬੈਠ ਕੇ ਬੋਲਣ ਦਾ ਕੋਈ ਮਤਲਬ ਨਹੀਂ ਗਾ, ਇਹਦਾ ਕੋਈ ਫਾਇਦਾ ਨਹੀਂ ਹੋਣਾ, ਜੇ ਤੁਹਾਨੂੰ ਤਕਲੀਫ ਹੁੰਦੀ ਹੈ ਕਿਸੇ ਚੀਜ਼ ਬਾਰੇ
ਕਰੋ,
ਬਾਹਰ ਨਿਕਲੋ ਔਰ ਕੁਛ ਕਰੋ, ਕਿਸੇ ਨੇ ਪਲੇਟ ਤੇ ਲਿਆ ਕੇ ਨਹੀਂ ਤੁਹਾਨੂੰ ਦੇ ਦੇਣਾ, ਤੁਹਾਡੇ ਹੱਕ ਨਹੀਂ ਦੇ ਦੇਣੇ, ਤੁਹਾਨੂੰ ਉਹਦੇ ਵਾਸਤੇ ਜਦੋ ਜਦ ਕਰਨੀ ਪਊਗੀ। ਸੋ ਉਹਨਾਂ ਦੀ ਵੀ ਘਰ ਵਿੱਚ ਮੈਨੂੰ ਬਹੁਤ ਕੀ ਕਹਿੰਦੇ ਆ ਇਨਕਰੇਜਮੈਂਟ ਸੀਗੀ, ਬਾਹਰ ਨਿਕਲੋ ਕਰੋ, ਔਰ ਇਹ ਮੈਂ ਕਹੂੰਗੀ ਵੀ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ, ਕਿਉਂਕਿ ਜੇ ਘਰ ਦੇ ਵਿੱਚ ਮੇਰਾ ਉਹ ਸਾਥ ਨਾ ਹੁੰਦਾ ਮੈਂ ਜਿਹੜੇ ਕੰਮ ਕੀਤੇ ਉਹ ਨਹੀਂ ਸੀ ਕਰ ਸਕਦੀ। ਦੂਜੀ ਚੀਜ਼, ਮੇਰੇ ਮਦਰ ਔਰ ਫਾਦਰ ਕੁਛ ਸਾਲਾਂ ਤੇ ਸਾਡੇ ਵਿਆਹ ਤੋਂ ਬਾਅਦ ਸਾਡੇ ਕੋਲ ਆ ਗਏ ਸੀਗੇ, ਪਹਿਲਾਂ ਕੁਛ ਸਾਲ ਸਾਡੇ ਨਾਲ ਰਹੇ ਹੋ, ਫਿਰ ਉਹ ਆਪਣਾ ਇੰਡੀਪੈਂਡੈਂਟ ਸੀਗੇ, ਲੇਕਿਨ ਉਹਨਾਂ ਨੇ ਜਿਹੜਾ ਮੈਨੂੰ ਸਪੋਰਟ ਦਿੱਤੀ ਬੱਚਿਆਂ ਵਾਸਤੇ, ਬੱਚਾ ਮੇਰਾ ਜਿਹੜਾ ਸਭ ਤੋਂ ਛੋਟਾ 6 ਹਫ਼ਤੇ ਦਾ ਸੀਗਾ ਜਦੋਂ ਉਹਦਾ, 6 ਹਫ਼ਤੇ ਤੋਂ ਵੀ ਸ਼ਾਇਦ ਪਹਿਲਾਂ 1 ਮਹੀਨੇ ਦਾ ਸੀਗਾ ਜਦੋਂ ਉਹਦਾ ਕ੍ਰਿਬ ਉਹਨਾਂ ਨੇ ਆਪਣੇ ਕਮਰੇ 'ਚ ਰੱਖ ਲਿਆ, ਕਹਿੰਦੇ ਤੂੰ ਕੰਮ 'ਤੇ ਜਾਣਾ, ਉਸ ਜ਼ਮਾਨੇ 'ਚ ਤੁਹਾਨੂੰ 5-6 ਹਫ਼ਤੇ ਦੀ ਮੈਟਰਨਿਟੀ ਲੀਵ ਮਿਲਦੀ ਸੀ, ਸੋ ਉਹਦਾ ਉਹਨਾਂ ਦਾ ਵੀ ਮੈਨੂੰ ਬਹੁਤ ਸਾਥ ਸੀਗਾ, ਜੇ ਉਹ ਮੇਰੇ ਬੱਚਿਆਂ ਦੀ ਉਸ ਵੇਲੇ ਨਾ ਦੇਖਭਾਲ ਕਰਦੇ ਤਾਂ ਮੈਂ ਤਾਂ ਵੀ ਇੰਨਾ ਕੰਮ ਨਹੀਂ ਸੀ ਕਰ ਸਕਦੀ। ਇੱਕ ਚੀਜ਼, ਦੂਜੀ ਚੀਜ਼, ਜਿਹੜੀਆਂ ਔਰਤਾਂ ਸਾਲਾਂ ਬੱਧੀ ਸਾਡੀ ਔਰਗਨਾਈਜੇਸ਼ਨ ਦਾ ਇਹ ਆ ਕਿ ਇਹ ਨਹੀਂ ਵੀ 2 ਸਾਲ ਕਿਸੇ ਨੇ ਕੰਮ ਕੀਤਾ, ਕਈ ਜਣੇ ਹੈਗੇ ਜਿਹੜੇ ਨਹੀਂ ਕਰ ਸਕਦੇ, ਉਹਨਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ, ਉਹਨਾਂ ਦੇ ਕਈ ਘਰ ਦੇ ਹਾਲਾਤ ਹੋਰ ਹੁੰਦੇ ਆ ਜਾਂ ਕੰਮ ਦੀਆਂ ਮਜਬੂਰੀਆਂ ਹੁੰਦੀਆਂ ਨਹੀਂ ਕਰ ਸਕਦੇ, ਪਰ ਉਹ ਸਾਰੀਆਂ ਔਰਤਾਂ ਨੂੰ ਮੈਂ ਕ੍ਰੈਡਿਟ ਦਿੰਦੀ ਹਾਂ।
ਰਾਈਟ,
ਇਸ ਔਰਗਨਾਈਜੇਸ਼ਨ ਦਾ ਸਕਸੈਸਫੁਲ ਤਾਂ ਰਿਹਾ ਕੰਮ ਕਿ ਉਹ ਸਾਰੀਆਂ ਔਰਤਾਂ ਮੋਟੀਵੇਟਡ ਸੀਗੀਆਂ ਵੀ ਔਰਤਾਂ ਵਾਸਤੇ ਕੁਛ ਕਰਨਾ, ਔਰ ਅਜੇ ਵੀ ਜਿਹੜੇ ਲੱਗੀਆਂ ਹੋਈਆਂ, ਅਸੀਂ ਜਿਹੜੇ ਰਿਟਾਇਰ ਹੋ ਗਏ ਹਾਂ ਅਸੀਂ ਅਜੇ ਵੀ ਪੂਰਾ ਜ਼ੋਰ ਲਾ ਰਹੇ ਹਾਂ, ਟਿਕਟਾਂ ਤਦੇ ਹੀ ਸਾਡੀਆਂ ਸੋਲਡ ਆਊਟ ਹੋ ਗਈਆਂ ਸਰਪ੍ਰਾਈਜ਼ਿੰਗਲੀ, ਤਾਂ ਅਸੀਂ ਯੂ ਨੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦਾ। ਔਰ ਦੂਜੀ ਚੀਜ਼ ਇਹ ਆ, ਮੈਂ ਫੀਲ ਕਰਦੀ ਹਾਂ ਕਿ ਮੈਂ ਬਹੁਤ ਕੁਛ ਸਿੱਖਿਆ, ਇਸ ਇਹ ਨਹੀਂ ਕਿ ਮੈਨੂੰ ਕੁਛ ਪਤਾ ਸੀ, ਨਾ ਮੇਰੇ ਕੋਈ ਐਕਡੈਮਿਕ ਕੁਆਲੀਫਿਕੇਸ਼ਨ ਸੀ ਫੈਮਿਨਿਜ਼ਮ ਦੀ ਜਾਂ ਕੀ ਫੈਮਿਨਿਸਟ ਦਾ ਮਤਲਬ ਕੀ ਆ, ਅਸੀਂ ਇਹ ਦੇਖਦੇ ਸੀ ਵੀ ਆਹ ਚੀਜ਼ ਗਲਤ ਆ, ਇਸ ਚੀਜ਼ ਨੂੰ ਅਸੀਂ ਚੇਂਜ ਕਰਨਾ, ਸੋ ਉਹ ਲੈ ਕੇ ਓਬਜੈਕਟਿਵ ਅਸੀਂ ਕੰਮ ਕਰਦੇ ਰਹੇ ਹਾਂ। ਐਂਡ ਮੈਂ ਸਾਰੀਆਂ ਜਿਹੜੇ ਸਾਡੇ ਸਰੋਤੇ ਤੁਹਾਡੇ ਸੁਣ ਰਹੇ ਆ ਸਾਡੀਆਂ ਗੱਲਾਂ, ਮੈਂ ਉਹਨਾਂ ਨੂੰ ਇਹ ਕਹੂੰਗੀ ਤੁਹਾਡੇ ਕੋਲ ਜੇ 1 ਘੰਟਾ ਵੀ ਹਫ਼ਤੇ 'ਚ ਮਿਲਦਾ ਨਾ, ਤੁਸੀਂ 1 ਘੰਟਾ ਨਿਕਲੋ, ਕਿਸੇ ਦਾ ਜੇ ਤੁਸੀਂ ਫਾਇਦਾ ਕਰ ਸਕਦੇ ਆ ਬਹੁਤ ਰਿਵਾਰਡਿੰਗ ਆ, ਤੁਸੀਂ ਕੁਛ ਸਿੱਖਦੇ ਆ। ਮੈਨੂੰ ਕੁਛ ਨਹੀਂ ਸੀ ਪਤਾ ਹੈਗਾ ਵੀ ਕਿੱਦਾਂ ਕੰਮ ਕਰਨੇ ਇੱਦਾਂ ਦੇ, ਲੇਕਿਨ ਮੈਂ ਸਿੱਖਿਆ ਬਹੁਤ ਕੁਛ, ਕੁਛ ਉਹਨਾਂ ਔਰਤਾਂ ਕੋਲੋਂ ਸਿੱਖਿਆ ਜਿਹੜੀਆਂ ਸਾਡੇ ਨਾਲ ਆ ਕੇ ਜੁੜ ਕੇ ਕੰਮ ਕਰਦੀਆਂ ਰਹੀਆਂ ਔਰਗਨਾਈਜੇਸ਼ਨ ਵਿੱਚ, ਕੁਛ ਉਹਨਾਂ ਔਰਤਾਂ ਕੋਲੋਂ ਦੇਖਿਆ ਜਿਨ੍ਹਾਂ ਨੂੰ ਅਸੀਂ ਸੋਚਦੇ ਸੀ ਵੀ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ, ਲੇਕਿਨ ਅਸੀਂ ਇਕੱਲੀ ਮਦਦ ਨਹੀਂ ਸੀ ਕਰ ਰਹੇ, ਇਨਫੈਕਟ ਉਹਨਾਂ ਨੇ ਸਾਨੂੰ ਬਹੁਤ ਤਕੜੇ ਬਣਾਇਆ, ਉਹਨਾਂ ਦੇ ਹਾਲਾਤ ਦੇਖ ਕੇ ਅਸੀਂ ਉਹਦੇ ਬਾਰੇ ਸੋਚ ਕੇ ਵੀ ਕਿਉਂ ਹੋ ਰਿਹਾ ਕਿਉਂ ਨਹੀਂ ਹੋਣਾ ਚਾਹੀਦਾ, ਅਸੀਂ ਖੁਦ ਸਟਰੋਂਗ ਬਣੇ ਹਾਂ, ਅਸੀਂ ਖੁਦ ਮਜ਼ਬੂਤ ਬਣੇ ਹਾਂ ਤਾਂ ਕਿ ਅਸੀਂ ਬੋਲ ਸਕੀਏ। ਸੋ ਮੈਂ ਸਾਰਿਆਂ ਨੂੰ ਇਨਕਰੇਜ ਕਰੂੰਗੀ ਵੀ ਤੁਸੀਂ ਇਨਵੋਲਵ ਹੋ ਕਮਿਊਨਿਟੀ ਦੇ ਵਿੱਚ ਚੰਗੇ ਕੰਮ ਕਰਨ ਵਾਸਤੇ, ਜਦੋਂ ਤੁਸੀਂ ਕੋਈ ਗਲਤ ਚੀਜ਼ ਦੇਖਦੇ ਹਾਂ ਆਪਣੇ ਘਰਾਂ ਵਿੱਚ ਆਪਣੀ ਕਮਿਊਨਿਟੀ ਵਿੱਚ, ਜੇ ਇਨਵੋਲਵ ਹੋਵੋਗੇ ਜੇ ਆਵਾਜ਼ ਉਠਾਓਗੇ ਤਾਂ ਹੀ ਤਬਦੀਲੀ ਆਏਗੀ, ਨਹੀਂ ਤਾਂ ਤਬਦੀਲੀ ਨਹੀਂ ਆਏਗੀ। So that's my message. Sorry, it was too long.
No, this is fine. We have just taken 2 minutes away from the other show.
Oh my gosh, I'm sorry. Very sorry.
No, you don't have to be sorry. You said some beautiful things. Main thoda teh dilo dhanwad karna chahni hai ke tusi shaunasi to itthe tak aaye ho apne message den waste. So thank you for doing that.
Sushma ji, ek cheez main maafi dena main karne bhul gayi. You deserve a very big credit in our struggle. Tuhade naal assi shuru kita si pehli message den waste. Mainu yaad hai jadon tuhade kol gaye tusi kya tusi jide bare assi tuhanu hole ji dardan puchha ji assi is cheez bare gal karni aa be ho sakda community to tuhanu gaalan pen tusi kya main parwah nahi kardi je gal theek karni aa tuhade naal main khadi aa. ਉਸ ਦਿਨ ਤੋਂ ਅੱਜ ਤੱਕ ਤੁਸੀਂ ਸਾਡੇ ਨਾਲ ਖੜੇ ਹਾਂ ਅਸੀਂ ਤੁਹਾਨੂੰ ਆਪਣਾ ਆਨਰੇਰੀ ਮੈਂਬਰ ਸਮਝਦੇ ਹਾਂ ਹਮੇਸ਼ਾ ਔਰ ਜਦੋਂ ਲੋੜ ਹੁੰਦੀ ਤੁਹਾਡੇ ਕੋਲ ਆਏਦਾ ਐਂਡ ਆਈ ਗਿਵ ਯੂ ਆਈ ਥੈਂਕ ਯੂ ਹੋਲ ਹਾਰਟਡਲੀ ਔਨ ਬਿਹਾਫ ਆਫ ਦੀ ਔਰਗਨਾਈਜੇਸ਼ਨ
ਵੈਲ ਆਈ ਐਮ ਅ ਪਾਰਟ ਆਫ ਦੈਟ ਔਰਗਨਾਈਜੇਸ਼ਨ ਸੋ ਆਈਲ ਥੈਂਕ ਮਾਈਸੈਲਫ ਐਜ਼ ਵੈਲ
ਐਬਸੋਲਿਊਟਲੀ ਐਬਸੋਲਿਊਟਲੀ
ਥੈਂਕ ਯੂ ਸੋ ਮਚ ਥੈਂਕ ਯੂ ਐਂਡ ਵੀਲ ਸੀ ਯੂ ਔਨ ਦ 19th
ਐਬਸੋਲਿਊਟਲੀ
इसी के साथ हमारे आज के इस प्रोग्राम को यहीं समाप्त करने की इजाजत चाहते हैं वो सभी बातें जो आज आपकी नजरों में अटकी खटकी और दिल में समाई उन सबको लेकर विल बी हियर टुमारो पंकज गोगना जी हमारा साथ देंगे स्टे ट्यून्ड फॉर द ड्राइव होम ग्राइंड विद डीजे फ्लाइट एंड माया राइट हियर ऑन स्पाइस रेडियो और बहुत दिनों के बाद लंबी चौड़ी छुट्टी बिताने के बाद नूतन जी वापस आ गई हैं और वो आपकी रिक्वेस्ट रेडियो रिमझिम पे अभी लेंगी